ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਧਰਮ ਜਾਂ ਮਜ਼ਹਬ। ਇਸ ਲੜੀ ਵਿੱਚੋਂ ਅਸੀਂ ਅੱਜ ਦੂਜਾ ਭਾਗ ਪੜ੍ਹਨ ਜਾ ਰਹੇ ਹਾਂ। ਪਹਿਲੇ ਭਾਗ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਅਕਾਲ ਪੁਰਖ ਪ੍ਰੇਮ ਸਰੂਪ ਹੈ। ਸਾਰੀ ਕਾਇਨਾਤ ਵਿੱਚ ਇਲਾਹੀ ਜੋਤ ਪ੍ਰਵੇਸ਼ ਹੈ ਅਤੇ ਇਲਾਹੀ ਪ੍ਰੇਮ ਸਵੈਪਨਾ ਸਾਰੀ ਕਾਇਨਾਤ ਵਿੱਚ ਓਤ ਪੋਤ ਰਵ ਰਹੀ ਭਰਪੂਰ ਹੈ। ਹਾਂਜੀ, ਅਕਾਲ ਪੁਰਖ ਪ੍ਰੇਮ ਸਰੂਪ ਹੈ ਅਤੇ ਸਾਰੀ ਕਾਇਨਾਤ ਵਿੱਚ ਇਲਾਹੀ ਜੋਤ ਪ੍ਰਵੇਸ਼ ਹੋਣ ਕਰਕੇ ਇਲਾਹੀ ਪ੍ਰੇਮ ਸਵੈਪਨਾ ਸਾਰੀ ਕਾਇਨਾਤ ਵਿੱਚ ਓਤ ਪੋਤ ਰਵ ਰਹੀ ਭਰਪੂਰ ਹੈ। ਇਸ ਪ੍ਰੇਮ ਸਵੈਪਨਾ ਦੀ ਪ੍ਰੀਤ ਡੋਰੀ ਵਿੱਚ ਕਾਇਨਾਤ ਦਾ ਜ਼ਰਾ ਜ਼ਰਾ ਪਰੋਤਾ ਹੋਇਆ ਹੈ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਇਸ ਇਲਾਹੀ ਪ੍ਰੀਤ ਡੋਰੀ ਦੀ ਅਮਿਟਵੀਂ ਸੂਖਮ ਖਿੱਚ ਨਾਲ ਹਰ ਇੱਕ ਜੀਵ ਆਪਣੇ ਕੇਂਦਰ ਅਕਾਲ ਪੁਰਖ ਵੱਲ ਖਿੱਚਿਆ ਜਾ ਰਿਹਾ ਹੈ। ਇਹ ਗੁਪਤ ਇਲਾਹੀ ਖਿੱਚ, ਇਹ ਕਾਂਖੀ, ਇਹ ਪ੍ਰੀਤ ਡੋਰੀ, ਪ੍ਰੇਮ ਸਵੈਪਨਾ, ਪ੍ਰੇਮ ਤਾਂਗ, ਬਿਰਹਾ ਦੀ ਤਾਂਗ ਹਰ ਇੱਕ ਜੀਵ ਦੇ ਅੰਤਰ ਆਤਮੇ ਨਾਲ ਲਿਖਿਆ ਹੋਇਆ ਹੁਕਮ ਹੈ। ਇਹੀ ਗੁਪਤ ਇਲਾਹੀ ਖਿੱਚ ਜਾਂ ਕਾਂਖੀ ਹਰ ਇੱਕ ਜੀਵ ਦੇ ਅੰਤਰ ਆਤਮੇ ਨਾਲ ਲਿਖਿਆ ਹੋਇਆ ਹੁਕਮ ਹੈ। ਐਸੇ ਗੁਪਤ ਆਤਮਿਕ ਪ੍ਰੀਤ ਡੋਰੀ ਨੂੰ ਬੁੱਝਣਾ, ਚੀਨਣਾ, ਪਹਿਚਾਨਣਾ, ਮਹਿਸੂਸ ਕਰਨਾ, ਅਨੁਭਵ ਕਰਨਾ ਹੀ ਹਰ ਇੱਕ ਜੀਵ ਦਾ ਆਪੋ ਆਪਣਾ ਨਿੱਜੀ ਧਰਮ ਹੈ। ਕੇਵਲ ਕਰਮ ਪਰਮ ਸੇ ਚੀਨੋ, ਧਰਮ ਕਰਮ ਅਨੁਰਾਗੋ। ਇਸ ਇਲਾਹੀ ਪ੍ਰੇਮ ਖਿੱਚ ਦੇ ਜਵਾਬ ਵਿੱਚ, ਉਸ ਦੀ ਰਿਸਪੋਂਸ ਵਿੱਚ ਆਪਣੇ ਸੋਮੇ ਅਕਾਲ ਪੁਰਖ ਵੱਲ ਖਿੱਚੇ ਜਾਣਾ, ਇਹੀ ਹੁਕਮ ਰਜ਼ਾਈ ਚੱਲਣਾ ਹੈ। ਇਸ ਇਲਾਹੀ ਪ੍ਰੇਮ ਖਿੱਚ ਦੀ ਰਵਾਨਗੀ ਦੀ ਸਹਿਜ ਚਾਲ ਵਿੱਚ ਸੁਰ ਹੋ ਕੇ, ਇਨਟਿਊਨ ਹੋ ਕੇ ਆਪਣੇ ਕੇਂਦਰ ਅਕਾਲ ਪੁਰਖ ਵੱਲ ਖਿੱਚਿਆ ਜਾਣਾ ਹੀ ਸਾਰੇ ਜੀਵਾਂ ਦਾ ਇੱਕੋ ਇੱਕ ਸੱਚਾ ਆਤਮਿਕ ਧਰਮ ਹੈ। ਇਹ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਇਹੀ ਸਾਰੀ ਕਾਇਨਾਤ ਦਾ ਅੰਤਰੀਵ, ਸੱਚਾ ਸੁੱਚਾ, ਸ੍ਰੇਸ਼ਟ, ਇੱਕੋ ਇੱਕ ਥਰ ਥਰਾਉਂਦਾ, ਜਿਉਂਦਾ ਜਾਗਦਾ, ਰੁਣ ਚੁਣ ਲਾਉਂਦਾ ਸਰਬੱਗ ਇਲਾਹੀ ਧਰਮ ਹੈ। ਇਹ ਨਾਲ ਲਿਖਿਆ ਹੋਇਆ ਹੁਕਮ ਹੀ ਕਾਇਨਾਤ ਦੇ ਜ਼ਰੇ ਜ਼ਰੇ ਦਾ ਆਪੋ ਆਪਣਾ ਨਿੱਜੀ ਧਰਮ ਹੈ। ਇਸ ਇਲਾਹੀ ਪ੍ਰੇਮ ਪਦਾਰਥ ਦੇ ਪ੍ਰਕਾਸ਼ ਅਤੇ ਪ੍ਰਵਿਰਤੀ ਨੂੰ ਹੀ ਨਾਮ, ਸ਼ਬਦ, ਪ੍ਰੀਤ, ਪ੍ਰੇਮ, ਪਿਆਰ, ਖਿੱਚ, ਸ਼ਾਂਤੀ, ਖੇੜਾ, ਦੀਨ, ਇਮਾਨ, ਧਰਮ ਅਤੇ ਪਰਮਾਰਥ ਕਿਹਾ ਗਿਆ ਹੈ। ਫਿਰ ਪੜ੍ਹੀਏ, ਇਸ ਇਲਾਹੀ ਪ੍ਰੇਮ ਪਦਾਰਥ ਦੇ ਪ੍ਰਕਾਸ਼ ਅਤੇ ਪ੍ਰਵਿਰਤੀ ਨੂੰ ਹੀ ਨਾਮ, ਸ਼ਬਦ, ਪ੍ਰੀਤ, ਪ੍ਰੇਮ, ਪਿਆਰ, ਖਿੱਚ, ਰਸ, ਰੰਗ, ਚਾਉ, ਸ਼ਾਂਤੀ, ਖੇੜਾ, ਦੀਨ, ਇਮਾਨ, ਧਰਮ ਅਤੇ ਪਰਮਾਰਥ ਕਿਹਾ ਗਿਆ ਹੈ। ਇਸੇ ਤਰ੍ਹਾਂ ਇਲਾਹੀ ਪ੍ਰੀਤ ਡੋਰੀ ਦੀ ਖਿੱਚ ਖਾ ਕੇ ਨਾਮ ਜਪਣਾ, ਨਾਮ ਧਿਆਉਣਾ, ਸਿਮਰਨ ਕਰਨਾ, ਭਜਨ ਕਰਨਾ, ਹਾਂਜੀ ਇਸੇ ਪ੍ਰੀਤ ਡੋਰੀ ਦੀ ਖਿੱਚ ਖਾ ਕੇ ਸ਼ਬਦ ਕਮਾਉਣਾ, ਸਿਫਤ ਸਲਾਹ ਕਰਨੀ, ਕੀਰਤਨ ਕਰਨਾ, ਸੇਵਾ ਕਰਨੀ, ਬਿਰਹਾ ਵਿੱਚ ਸੜਨਾ, ਸ਼ੁਕਰ ਕਰਨਾ, ਭੈ ਵਿੱਚ ਰਹਿਣਾ, ਅਰਦਾਸ ਕਰਨੀ, ਆਪਾ ਵਾਰਨਾ, ਇਹੀ ਨਾਲ ਲਿਖੇ ਹੋਏ ਇਲਾਹੀ ਧਰਮ ਨੂੰ ਕਮਾਉਣਾ ਹੈ। ਇਸ ਨਾਲ ਲਿਖੇ ਹੋਏ ਇਲਾਹੀ ਹੁਕਮ ਨੂੰ ਕਮਾਈ ਦਾ ਕਿਵੇਂ ਹੈ? ਪ੍ਰੀਤ ਡੋਰੀ ਦੀ ਖਿੱਚ ਖਾ ਕੇ ਨਾਮ ਜਪਣਾ, ਸਿਮਰਨ ਕਰਨਾ, ਸਿਫਤ ਸਲਾਹ ਕਰਨੀ, ਕੀਰਤਨ ਕਰਨਾ, ਸ਼ੁਕਰ ਕਰਨਾ, ਅਰਦਾਸ ਕਰਨੀ ਆਦਿ। ਇਸ ਵਿਚਾਰ ਦੀ ਗੁਰਬਾਣੀ ਇਉਂ ਪੁਸ਼ਟੀ ਕਰਦੀ ਹੈ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ। ਕਰਮ ਧਰਮ ਸੱਚ ਸਾਚਾ ਨਾਉ। ਮਾਈ ਮੇਰੇ ਮਨ ਕੀ ਪ੍ਰੀਤ, ਇਹੀ ਕਰਮ ਧਰਮ ਜਪ ਇਹੀ, ਰਾਮ ਨਾਮ ਨਿਰਮਲ ਹੈ ਰੀਤ। ਧਰਮ ਦ੍ਰਿੜੋ ਹਰ ਨਾਮ ਧਿਆਵੋ ਸਿਮਰਤ ਨਾਮ ਦ੍ਰਿੜਾਇਆ। ਕਲ ਮੈਂ ਏਕ ਨਾਮ ਕਿਰਪਾ ਨਿਧ ਜਾਹੇ ਜਪੈ ਗਤ ਪਾਵੈ ਔਰ ਧਰਮ ਤਾਕੈ ਸਮ ਨਾਹਿਨ ਇਹ ਬਿਦ ਬੇਦ ਬਤਾਵੈ। 84 ਲੱਖ ਜੂਨਾਂ ਅਣਜਾਣੇ ਤੇ ਅਪੋਲ ਹੀ ਰਜ਼ਾਈ ਯਾਨੀ ਅਕਾਲ ਪੁਰਖ ਦੇ ਹੁਕਮ ਵਿੱਚ ਪ੍ਰਵਿਰਤ ਹਨ। ਇਸ ਲਈ ਇਹਨਾਂ ਦੀਆਂ ਸੰਖੇਪ ਤੇ ਅਣਮੰਗੀਆਂ ਲੋੜਾਂ ਦੀ ਸਹਿਜ ਵਾਹੀ ਪੂਰਤੀ ਹੋ ਰਹੀ ਹੈ। ਪਛ ਪਸੂ ਨਗ ਨਾਗ ਨਰਾਦਪ ਸਰਬ ਸਮੇਂ ਸਭ ਕੋ ਪ੍ਰਤਪਾਰੈ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜ਼ਮਾਨ ਕੋ ਦੇ ਹੈ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਿਤ ਪਾਲੈ ਨਿਤਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੈ ਜਲ ਥਲ ਜਨਤਾ ਸਭ ਤੈ ਅਚਿੰਤ ਦਾਨ ਦੇ ਪ੍ਰਭ ਮੇਰਾ ਵਿੱਚ ਪਾਥਰ ਕੀਟ ਪਖਾਣੀ ਹੈ। ਸੋ ਇਸੇ ਤਰ੍ਹਾਂ ਇਨਸਾਨ ਦੇ ਬੱਚੇ ਨੂੰ ਵੀ ਮਾਂ ਦੇ ਪੇਟ ਵਿੱਚ ਨਿੰਮਣ ਤੋਂ ਲੈ ਕੇ ਜਨਮ ਤੋਂ ਮਗਰੋਂ ਭੋਲੀ ਅਵਸਥਾ ਤੱਕ ਮਾਂ ਦੀ ਮਮਤਾ ਦੇ ਜ਼ਰੀਏ ਲੋੜੀਂਦੀ ਖੁਰਾਕ ਦਾਤਾਂ ਆਦਿ ਅਣਮੰਗੀਆਂ ਹੀ ਪ੍ਰਾਪਤ ਹੋ ਰਹੀਆਂ ਹਨ ਅਤੇ ਉਸਦੀ ਅਭੋਲ ਹੀ ਪਰਵਰਿਸ਼ ਹੋ ਰਹੀ ਹੈ। ਮਾਤਾ ਕੀ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਇਹ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ। ਪਰ ਜਦੋਂ ਬੱਚਾ ਸਿਆਣਾ ਹੁੰਦਾ ਜਾਂਦਾ ਹੈ ਅਤੇ ਆਪਣੀ ਸਿਆਣਪ ਅਤੇ ਚਾਤਰੀ ਨਾਲ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਵਿਗੜ ਪਾਉਂਦਾ ਹੈ ਤਾਂ ਇਲਾਹੀ ਦਾਤਾਂ ਦੀ ਪ੍ਰਣਾਲੀ ਵਿੱਚ ਰੁਕਾਵਟ ਪੈ ਜਾਂਦੀ ਹੈ ਅਤੇ ਹੋਮੇ ਦੇ ਭਰਮ ਭੁਲਾਵੇ ਵਿੱਚ ਉਹ ਕਰਮ ਕਰਦਾ ਹੈ। ਇਸ ਤਰ੍ਹਾਂ ਉਹ ਆਪਣੀ ਸਿਆਣਪ ਦੁਆਰਾ ਇਲਾਹੀ ਬਰਕਤਾਂ ਤੋਂ ਵਾਂਝਾ ਹੋ ਜਾਂਦਾ ਹੈ। ਜਿਵੇਂ ਕਿ ਉੱਪਰ ਵਿਚਾਰਿਆ ਗਿਆ ਹੈ ਕਿ ਨਿੰਮਣ ਤੋਂ ਲੈ ਕੇ ਜੰਮਣ ਤੱਕ ਬੱਚਾ ਮਾਤਾ ਦੇ ਪੇਟ ਵਿੱਚ ਰਹਿੰਦਾ ਹੈ। ਇਸ ਅਵਸਥਾ ਵਿੱਚ ਉਹ ਅਗਨੀ ਦੇ ਘੇਰੇ ਵਿੱਚ ਹੈ। ਇਸ ਤਪਸ਼ ਅਤੇ ਸੇਕ ਤੋਂ ਉਹ ਖੁਦ ਕਿਸੇ ਤਰ੍ਹਾਂ ਵੀ ਆਪਣਾ ਬਚਾਓ ਨਹੀਂ ਕਰ ਸਕਦਾ, ਪਰੰਤੂ ਕਿਰਪਾਲੂ ਕਰਤਾ ਦੀ ਮਿਹਰ ਹੈ ਕਿ ਉਹ ਜੀਵ ਦੀ ਇਸ ਅਚੇਤ ਅਵਸਥਾ ਵਿੱਚ ਰੱਖਿਆ ਕਰਦਾ ਹੈ। ਉਸ ਅਗਨੀ ਵਿੱਚ ਵੀ ਉਹ ਸ਼ਾਂਤ ਅਤੇ ਸੁਖੀ ਹੈ ਕਿਉਂਕਿ ਆਤਮ ਕਲਾ ਦੁਆਰਾ ਮਾਤਾ ਦੇ ਪੇਟ ਵਿੱਚ ਉਸਦਾ ਬਚਾਓ ਹੋ ਰਿਹਾ ਹੈ। ਔਰ ਕੀ ਬਾਤ ਕਹਾਂ ਕਹਿ ਤੋ ਸੋ ਪੇਟ ਹੀ ਕੇ ਪਟ ਬੀਚ ਬਚਾਵੈ ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ। ਜਨਮ ਉਪਰੰਤ ਇਨਸਾਨ ਅਗਿਆਨਤਾ ਕਾਰਨ ਮਾਇਆ ਦੇ ਸੰਪਰਕ ਵਿੱਚ ਆ ਜਾਂਦਾ ਹੈ। ਉਹ ਲਿਵ ਜੋ ਉਸਦੀ ਪਰਮਾਤਮਾ ਨਾਲ ਜੁੜੀ ਹੁੰਦੀ ਹੈ ਟੁੱਟ ਕੇ ਮਾਇਆ ਨਾਲ ਜੁੜ ਜਾਂਦੀ ਹੈ। ਕਰਤੇ ਤੋਂ ਉਹ ਬੇਮੁਖ ਹੋ ਜਾਂਦਾ ਹੈ ਅਤੇ ਮਾਇਆ ਦੇ ਹੁਕਮ ਵਿੱਚ ਤੁਰ ਪੈਂਦਾ ਹੈ, ਮੋਹ ਅਤੇ ਤ੍ਰਿਸ਼ਨਾ ਦੇ ਵਸ ਪੈ ਜਾਂਦਾ ਹੈ। ਵਾਸਤਵ ਵਿੱਚ ਇਹ ਮਾਇਆ ਵੀ ਮਾਂ ਦੇ ਪੇਟ ਦੀ ਅਗਨੀ ਵਾਂਗ ਤਪਾਉਣ ਵਾਲੀ ਹੈ, ਪਰੰਤੂ ਇਨਸਾਨ ਆਪਣੀ ਸਿਆਣਪ ਅਧੀਨ ਇਸ ਅਗਨੀ ਦੀ ਅਸਲੀਅਤ ਨੂੰ ਨਹੀਂ ਸਮਝਦਾ ਅਤੇ ਨਾ ਹੀ ਉਹ ਸਮਝਣਾ ਚਾਹੁੰਦਾ ਹੈ। ਉਸਨੂੰ ਤਾਂ ਦੂਜਾ ਭਾਉ ਹੀ ਚੰਗਾ ਲੱਗਦਾ ਹੈ, ਪ੍ਰਭੂ ਵਿਸਰ ਜਾਂਦਾ ਹੈ। ਮਾਇਆ ਦਾ ਕੀਲਿਆ ਦੂਜੇ ਭਾਉ ਦਾ ਖਿੱਚਿਆ ਐਸਾ ਤਿਲਕਦਾ ਹੈ ਕਿ ਰਸਾਤਲ ਨੂੰ ਜਾ ਪਹੁੰਚਦਾ ਹੈ। ਗੁਰਬਾਣੀ ਸਿੱਖਿਆ ਦਿੰਦੀ ਹੈ ਪਰ ਇਹ ਤਾਂ ਆਪਣੇ ਆਪ ਨੂੰ ਹੀ ਵੱਡਾ ਸਿਆਣਾ ਸਮਝਦਾ ਹੈ ਅਤੇ ਹੋਰ ਕਿਸੇ ਸਿੱਖਿਆ ਦੀ ਲੋੜ ਇਹਨੂੰ ਨਹੀਂ ਪਾਸਦੀ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਇਸ ਤਰ੍ਹਾਂ ਸਿਆਣਾ ਬੱਚਾ ਇਲਾਹੀ ਸਹਿਜ ਰਵਾਨਗੀ ਤੋਂ ਟੁੱਟ ਕੇ ਆਪਣੇ ਨਾਲ ਲਿਖੇ ਅੰਤਰੀਵ ਨਿੱਜੀ ਧਰਮ ਤੋਂ ਬੇਮੁੱਖ ਹੋ ਜਾਂਦਾ ਹੈ ਅਤੇ ਇਲਾਹੀ ਭਾਣੇ ਵਿੱਚੋਂ ਨਿਕਲ ਕੇ ਆਪਣੇ ਭਾਣੇ ਵਿੱਚ ਵਿਚਰ ਕੇ ਦੁਖੀ ਹੁੰਦਾ ਹੈ। ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਚੋਟਾਂ ਖਾਏ ਖਾਵੈ ਜਬ ਲਗ ਹੁਕਮ ਨਾ ਬੂਝਦਾ ਤਬ ਹੀ ਲਓ ਦੁਖੀਆ ਹੁਕਮ ਨਾ ਜਾਣੇ ਬਹੁਤਾ ਰੋਵੈ ਅੰਦਰ ਧੋਖਾ ਨੀਂਦ ਨਾ ਸੋਵੈ। ਮਨਮੁਖ ਹੁਕਮ ਨਾ ਜਾਣਨੀ ਤਿੰਨ ਮਾਰੇ ਜਨ ਜੰਦਾਰ। ਨਾਨਕ ਹੁਕਮ ਨਾ ਬੁੱਝਈ ਅੰਧਾ, ਹਾਂਜੀ ਨਾਨਕ ਹੁਕਮ ਨਾ ਬੁੱਝਈ ਅੰਧਾ ਕਹੀਐ ਸੋਏ। ਜੋ ਹੁਕਮ ਨਾ ਬੁੱਝੈ ਖਸਮ ਕਾ ਸੋਈ ਨਰ ਕੱਚਾ। ਇਸ ਤਰ੍ਹਾਂ ਇਨਸਾਨ ਆਪਣੀ ਹਉਮੈ ਦੇ ਭਰਮ ਭੁਲਾਵੇ ਵਿੱਚ ਆਪਣੇ ਕਰਤੇ ਅਕਾਲ ਪੁਰਖ ਨੂੰ ਭੁੱਲ ਕੇ ਹੁਕਮ ਰੂਪੀ ਨਾਲ ਲਿਖੇ ਇਲਾਹੀ ਧਰਮ ਤੋਂ ਬੇਖਬਰ, ਅਣਜਾਣ, ਅਵੇਸਲਾ, ਬੇਪਰਵਾਹ ਹੋ ਕੇ ਅਗਿਆਨਤਾ ਦੇ ਹਨੇਰ ਵਿੱਚ ਵਿਚਰਦਾ ਹੈ। ਅਤੇ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ, ਇਸ ਕਾਨੂੰਨ ਵਿੱਚ ਪਰਵਿਰਤ ਹੁੰਦਾ ਹੈ। ਇਸ ਤੱਤ ਰੂਪੀ ਇਲਾਹੀ ਧਰਮ ਤੋਂ ਬੇਮੁਖ ਹੋ ਕੇ ਜੋ ਵੀ ਉਹ ਹੋਰ ਕਰਨ ਧਰਮ ਕਰਦਾ ਹੈ, ਸਭ ਫੋਕਟ ਹਨ ਅਤੇ ਨਿਫਲ ਜਾਂਦੇ ਹਨ। ਹਾਂਜੀ, ਇਸ ਤੱਤ ਰੂਪੀ ਇਲਾਹੀ ਧਰਮ ਤੋਂ ਬੇਮੁਖ ਹੋ ਕੇ, ਉਸ ਪ੍ਰੀਤ ਡੋਰੀ ਤੋਂ ਟੁੱਟ ਕੇ ਜੋ ਵੀ ਉਹ ਹੋਰ ਕਰਮ ਧਰਮ ਕਰਦਾ ਹੈ, ਸਭ ਫੋਕਟ ਅਤੇ ਨਿਫਲ ਜਾਂਦੇ ਹਨ। ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਨ ਜਗਾਤੀ ਲੁੱਟੈ। ਕਰਮ ਧਰਮ ਅਨੇਕ ਕਿਰਿਆ ਸਭ ਉੱਪਰ ਨਾਮ ਅਚਾਰ। ਕਲ ਮੈਂ ਏਕ ਨਾਮ ਕਿਰਪਾ ਨਿਧ ਜਾਹੇ ਜਪੈ ਗਤ ਪਾਵੈ, ਔਰ ਧਰਮ ਤਾਂ ਕੈ ਸਮ ਨਾਹਿਨ ਇਹ ਬਿਦ ਬੇਦ ਬਤਾਵੈ। ਜਿਨ ਆਤਮ ਤਤ ਨਚੀਨਿਆ ਸਭ ਫੋਕਟ ਧਰਮ ਅਬੀਨਿਆ। ਜਦੋਂ ਅਸੀਂ ਅਕਾਲ ਪੁਰਖ ਜਾਂ ਉਸਦੇ ਪ੍ਰਕਾਸ਼ ਰੂਪੀ ਨਾਮ ਜਾਂ ਸ਼ਬਦ ਨੂੰ ਜਪਦੇ ਹਾਂ, ਯਾਦ ਕਰਦੇ ਹਾਂ, ਅਰਾਧਦੇ ਹਾਂ, ਸਿਮਰਨ ਕਰਦੇ ਹਾਂ, ਧਿਆਉਂਦੇ ਹਾਂ, ਗੁਣ ਗਾਉਂਦੇ ਹਾਂ, ਸਿਫਤ ਸਲਾਹ ਕਰਦੇ ਹਾਂ, ਕੀਰਤਨ ਕਰਦੇ ਹਾਂ ਅਤੇ ਕਮਾਉਂਦੇ ਹਾਂ, ਤਾਂ ਸਾਡੇ ਮਨ ਦਾ ਸੁਰਤੀ ਦੁਆਰਾ ਆਤਮਿਕ ਮੇਲ, ਡਿਵਾਈਨ ਕਮਿਊਨੀਅਨ ਹੁੰਦਾ ਹੈ। ਕਦੋਂ? ਜਦੋਂ ਅਸੀਂ ਅਕਾਲ ਪੁਰਖ ਜਾਂ ਉਸਦੇ ਪ੍ਰਕਾਸ਼ ਰੂਪੀ ਨਾਮ ਜਾਂ ਸ਼ਬਦ ਨੂੰ ਜਪਦੇ ਹਾਂ, ਸਿਮਰਨ ਕਰਦੇ ਹਾਂ, ਗੁਣ ਗਾਉਂਦੇ ਹਾਂ, ਕੀਰਤਨ ਕਰਦੇ ਹਾਂ, ਸ਼ਬਦ ਕਮਾਉਂਦੇ ਹਾਂ। ਬਿਜਲੀ ਦੀਆਂ ਤਾਰਾਂ ਦਾ ਮੇਲ ਸੂਖਮ ਫਿਊਜ਼ ਵਾਇਰ ਨਾਲ ਹੁੰਦਾ ਹੈ। ਜਦੋਂ ਇਹ ਫਿਊਜ਼ ਤਾਰ ਟੁੱਟ ਜਾਵੇ ਜਾਂ ਸੜ ਜਾਵੇ ਤਾਂ ਤਾਰਾਂ ਦਾ ਮੇਲ ਵੀ ਟੁੱਟ ਜਾਂਦਾ ਹੈ ਅਤੇ ਬਿਜਲੀ ਦੀ ਰਵਾਨਗੀ, ਬਿਜਲੀ ਦਾ ਫਲੋ ਰੁਕ ਜਾਂਦਾ ਹੈ ਅਤੇ ਅਸੀਂ ਬਿਜਲੀ ਦੀਆਂ ਸਾਰੀਆਂ ਬਰਕਤਾਂ ਤੋਂ ਵਾਂਝੇ ਹੋ ਜਾਂਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਫਿਊਜ਼ ਵਾਇਰ ਹੀ ਸਾਰੀਆਂ ਬਰਕਤਾਂ ਦਾ ਜ਼ਰੀਆ ਅਤੇ ਸਾਧਨ ਹੈ। ਇਸੇ ਤਰ੍ਹਾਂ ਸੂਖਮ ਸੁਰਤ ਹੀ ਜੀਵ ਅਤੇ ਨਾਮ ਜਾਂ ਸ਼ਬਦ ਦੇ ਵਿਚਕਾਰ ਦੋਹਾਂ ਨੂੰ ਮਿਲਣ ਵਾਲੀ ਪ੍ਰੀਤ ਤਾਰ ਹੈ। ਸੂਖਮ ਸੁਰਤ ਹੀ ਜੀਵ ਅਤੇ ਨਾਮ ਜਾਂ ਸ਼ਬਦ ਦੇ ਵਿਚਕਾਰ ਦੋਹਾਂ ਨੂੰ ਮਿਲਣ ਵਾਲੀ ਪ੍ਰੀਤ ਤਾਰ ਹੈ। ਇਹ ਸ਼ਬਦ ਸੁਰਤ ਦਾ ਮੇਲ ਹੀ ਜੀਵ ਦਾ ਅੰਤਰਾਤਮੇ ਇਲਾਹੀ ਧਰਮ ਹੈ। ਗੁਰਮੁਖ ਸੁਰਤ ਸ਼ਬਦ ਨਿਸ਼ਾਨ, ਸੁਰਤ ਸ਼ਬਦ ਧੁਨ ਅੰਤਰ ਜਾਗੀ, ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਸ਼ਬਦ ਸੁਰਤ ਲਿਵ ਅਲਖ ਲਖਾਏ, ਅੰਤਰਾਤਮੇ ਸੁਰਤ ਸ਼ਬਦ ਦੇ ਮੇਲ ਦੁਆਰਾ ਹੀ ਆਤਮ ਮੰਡਲ ਦੀਆਂ ਸਾਰੀਆਂ ਬਖਸ਼ਿਸ਼ਾਂ ਅਤੇ ਬਰਕਤਾਂ ਪ੍ਰਦਾਨ ਹੁੰਦੀਆਂ ਹਨ। ਹਾਂਜੀ, ਅੰਤਰਾਤਮੇ ਸੁਰਤ ਸ਼ਬਦ ਦੇ ਮੇਲ ਦੁਆਰਾ ਹੀ ਆਤਮ ਮੰਡਲ ਦੀਆਂ ਸਾਰੀਆਂ ਬਖਸ਼ਿਸ਼ਾਂ ਅਤੇ ਬਰਕਤਾਂ ਪ੍ਰਦਾਨ ਹੁੰਦੀਆਂ ਹਨ। ਇਹ ਆਤਮ ਮੇਲ, ਇਹ ਡਿਵਾਈਨ ਕਮਿਊਨੀਅਨ ਹੀ ਜੀਵ ਦਾ ਪਰਮਾਰਥ ਹੈ, ਧਰਮ ਹੈ, ਮਜ਼ਹਬ ਹੈ, ਆਤਮਿਕ ਮੰਜ਼ਿਲ ਹੈ। ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਏ। ਸ਼ਬਦ ਸੁਰਤ ਦੇ ਅੰਤਰਗਤ ਮਿਲਾਪ ਤੋਂ ਬਗੈਰ ਇਲਾਹੀ ਰਹਿਮਤਾਂ ਤੋਂ ਜੀਵ ਵਾਂਝਾ ਰਹਿੰਦਾ ਹੈ ਅਤੇ ਮਾਇਆ ਦੇ ਭਰਮ ਭੁਲਾਵੇ ਵਿੱਚ ਗਲਤਾਨ ਰਹਿੰਦਾ ਹੈ। ਕਰੈ ਬਿਕਾਰ ਵਿਥਾਰ ਕਨੇਰੇ, ਸੁਰਤ ਸ਼ਬਦ ਬਿਨ ਭਰਮ ਪਿਆ। ਸਾਕਤ ਨਰ ਸ਼ਬਦ ਸੁਰਤ ਕਿਉਂ ਪਾਈਐ, ਸ਼ਬਦ ਸੁਰਤ ਬਿਨ ਆਈਐ ਜਾਈਐ। ਸੂਰਜ ਵੱਲ ਮੂੰਹ ਕੀਤਿਆਂ ਰੋਸ਼ਨੀ, ਨਿਗ, ਜੀਵਨ, ਖੇੜਾ ਆਦਿ ਅਨੇਕ ਗੁਣ ਸਹਿਜ ਹੀ ਪ੍ਰਦਾਨ ਹੁੰਦੇ ਹਨ ਅਤੇ ਹਨੇਰੇ ਵੱਲ ਆਪਣੇ ਆਪ ਹੀ ਪਿੱਠ ਹੋ ਜਾਂਦੀ ਹੈ। ਇਸ ਦੇ ਉਲਟ ਸੂਰਜ ਵੱਲ ਪਿੱਠ ਕੀਤਿਆਂ ਜਾਂ ਓਹਲੇ ਹੁੰਦਿਆਂ ਸੂਰਜ ਦੇ ਅਨੇਕਾਂ ਗੁਣਾਂ ਤੋਂ ਵਾਂਝਿਆਂ ਹੋ ਜਾਈਦਾ ਹੈ ਤੇ ਹਨੇਰ ਦੇ ਸਾਰੇ ਔਗੁਣ ਸਾਡੇ ਪੱਲੇ ਪੈ ਜਾਂਦੇ ਹਨ, ਜਿਸ ਕਾਰਨ ਸਾਨੂੰ ਅਨੇਕ ਦੁੱਖ ਕਲੇਸ਼ ਭੋਗਣੇ ਪੈਂਦੇ ਹਨ। ਇਸੇ ਤਰ੍ਹਾਂ ਜਦੋਂ ਅਸੀਂ ਅਕਾਲ ਪੁਰਖ ਜਾਂ ਨਾਮ ਦਾ ਖਿਆਲ, ਧਿਆਨ, ਯਾਦ, ਸਿਮਰਨ, ਜਾਪ, ਆਰਾਧਨਾ ਕਰਦੇ ਹਾਂ ਤਾਂ ਸਾਡੇ ਅੰਦਰ ਸਾਰੇ ਇਲਾਹੀ ਗੁਣ ਸਹਿਜ ਸੁਭਾਅ ਹੀ ਪ੍ਰਵੇਸ਼ ਹੋ ਜਾਂਦੇ ਹਨ। ਸਾਡੀ ਪਿੱਠ ਮਾਇਕੀ ਹਨੇਰ ਵੱਲ ਹੋ ਜਾਂਦੀ ਹੈ ਅਤੇ ਮਾਇਕੀ ਹਨੇਰ ਦੇ ਔਗੁਣਾਂ ਅਤੇ ਕਲੇਸ਼ਾਂ ਤੋਂ ਸਹਿਜ ਹੀ ਛੁਟਕਾਰਾ ਹੋ ਜਾਂਦਾ ਹੈ। ਮਲੀਨ ਮਨ ਦਾ ਰੁੱਖ ਸਹਿਜ ਹੀ ਮਾਇਕੀ ਹਨੇਰ ਵੱਲ ਰਹਿੰਦਾ ਹੈ। ਨਿਰਮਲ ਮਨ ਦੀ ਰੁਚੀ ਅਕਾਲ ਪੁਰਖ ਜਾਂ ਨਾਮ ਵੱਲ ਖਿੱਚੀ ਜਾਂਦੀ ਹੈ। ਜਿਸ ਤਰ੍ਹਾਂ ਚਾਨਣ ਹੋਣ ਨਾਲ ਹਨੇਰਾ ਆਪੇ ਹੀ ਅਲੋਪ ਹੋ ਜਾਂਦਾ ਹੈ, ਕੱਢਣਾ ਨਹੀਂ ਪੈਂਦਾ, ਉਸੇ ਤਰ੍ਹਾਂ ਨਾਮ ਦੇ ਪ੍ਰਕਾਸ਼ ਨਾਲ ਮਾਇਕੀ ਭਰਮ ਭੁਲਾਵੇ ਦਾ ਹਨੇਰ ਅਤੇ ਉਸਦੇ ਲਾਓ ਲਸ਼ਕਰ ਅਤੇ ਹਠੀਲੀ ਫੌਜ ਵੀ ਆਪੇ ਹੀ ਅਲੋਪ ਹੋ ਜਾਂਦੇ ਹਨ। ਇਸ ਵਿਚਾਰ ਦਾ ਸਿੱਟਾ ਇਹ ਹੈ ਕਿ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਰਹਿਣਾ ਹੀ ਪਾਪ ਹੈ, ਨਾਮ ਦੇ ਪ੍ਰਕਾਸ਼ ਮੰਡਲ ਵਿੱਚ ਵਿਚਰਨਾ ਹੀ ਪੁੰਨ ਹੈ। ਦੂਜੇ ਲਫ਼ਜ਼ਾਂ ਵਿੱਚ ਇਉਂ ਕਿਹਾ ਜਾ ਸਕਦਾ ਹੈ ਕਿ ਅਕਾਲ ਪੁਰਖ ਦੀ ਯਾਦ ਜਾਂ ਸਿਮਰਨ ਹੀ ਧਰਮ ਹੈ, ਅਕਾਲ ਪੁਰਖ ਨੂੰ ਭੁੱਲਣਾ ਜਾਂ ਬੇਮੁਖ ਹੋਣਾ ਹੀ ਅਧਰਮ ਹੈ। ਪਾਪ ਜਾਂ ਪੁੰਨ, ਅਧਰਮ ਜਾਂ ਧਰਮ ਆਪਸ ਵਿੱਚ ਮੁਤਜ਼ਾਦ ਅਤੇ ਐਨ ਉਲਟ ਅਵਸਥਾਵਾਂ ਹਨ। ਪਰ ਸਾਡੇ ਮਾਨਸਿਕ ਅਤੇ ਧਾਰਮਿਕ ਜੀਵਨ ਦਾ ਵਰਤਾਰਾ ਗੁਰਬਾਣੀ ਦੇ ਅੰਤਰੀ ਵਾਸ਼ੇ ਦੇ ਬਿਲਕੁਲ ਉਲਟ ਹੋ ਰਿਹਾ ਹੈ। ਜਿਹੜੇ ਫੋਕਟ ਧਰਮ ਨੂੰ ਤਿਆਗਣਾ ਜਾਂ ਭੁਲਾਉਣਾ ਹੈ, ਉਸੇ ਨੂੰ ਯਾਦ ਕਰਕੇ, ਘੋਟ ਕੇ, ਧਿਆਨ ਕਰਕੇ, ਮੰਨ ਕੇ, ਸਿਮਰਨ ਕਰਕੇ, ਕਮਾ ਕੇ ਦ੍ਰਿੜ ਕਰੀ ਜਾਂਦੇ ਹਾਂ। ਜਿਹੜੇ ਹੁਕਮ ਰੂਪੀ ਇਲਾਹੀ ਧਰਮ ਨੂੰ ਬੁੱਝਣਾ ਹੈ, ਯਾਦ ਕਰਨਾ ਹੈ, ਸਿਮਰਨ ਕਰਨਾ ਹੈ, ਅਭਿਆਸ ਕਰਨਾ ਹੈ, ਦ੍ਰਿੜ ਕਰਨਾ ਹੈ, ਕਮਾਉਣਾ ਹੈ, ਉਸ ਨੂੰ ਅਸੀਂ ਬਿਲਕੁਲ ਭੁਲਾਈ ਬੈਠੇ ਹਾਂ ਜਾਂ ਉਸ ਵੱਲੋਂ ਅਵੇਸਲੇ ਜਾਂ ਮਚਲੇ ਹੋਏ ਬੈਠੇ ਹਾਂ। ਅੰਤਰੀਵ ਇਲਾਹੀ ਧਰਮ ਦੁਆਰਾ ਹੀ ਆਤਮ ਪ੍ਰਕਾਸ਼ ਹੋ ਸਕਦਾ ਹੈ। ਸਾਰੇ ਧਿਆਨ ਕਰੀਏ, ਅੰਤਰੀਵ ਇਲਾਹੀ ਧਰਮ ਦੁਆਰਾ ਹੀ ਆਤਮ ਪ੍ਰਕਾਸ਼ ਹੋ ਸਕਦਾ ਹੈ। 84 ਲੱਖ ਜੂਨਾਂ ਤਾਂ ਸੀਮਤ ਬੁੱਧੀ ਕਾਰਨ ਇਸ ਇਲਾਹੀ ਧਰਮ ਨੂੰ ਬੁੱਝ ਜਾਂ ਅਨੁਭਵ ਨਹੀਂ ਕਰ ਸਕਦੀਆਂ, ਪਰ ਫਿਰ ਵੀ ਆਪ ਮੁਹਾਰੇ ਅਪੋਲ ਹੀ ਆਪੋ ਆਪਣੇ ਨਾਲ ਲਿਖੇ ਨਿੱਜੀ ਧਰਮ ਨੂੰ ਪੂਰੀ ਤਰ੍ਹਾਂ ਅਣਜਾਣੇ ਹੀ ਕਮਾ ਰਹੀਆਂ ਹਨ। ਇਹ ਇਲਾਹੀ ਹੁਕਮ ਰੂਪੀ ਧਰਮ ਹਰ ਇੱਕ ਜੀਵ ਦੇ ਅੰਤਰਾਤਮੇ ਧੁਰੋਂ ਨਾਲ ਲਿਖਿਆ ਹੋਇਆ ਹੈ ਅਤੇ ਚੁੱਪ ਚੁਪੀਤੇ ਗੁੱਝੇ ਤੌਰ 'ਤੇ ਸਵੈ ਪ੍ਰੇਰਣਾ ਨਾਲ ਕਾਇਨਾਤ ਦੇ ਜ਼ਰਰੇ ਜ਼ਰਰੇ ਵਿੱਚ ਅਟੁੱਟ ਸਦੀਵੀ ਆਪ ਮੁਹਾਰੇ ਪ੍ਰਵਿਰਤ ਹੋ ਰਿਹਾ ਹੈ। ਇਹ ਅੰਤਰਮੁਖੀ ਨਾਲ ਲਿਖਿਆ ਇਲਾਹੀ ਧਰਮ ਸਿੱਖਿਆ ਸਿਖਾਇਆ, ਪੜ੍ਹਿਆ ਪੜ੍ਹਾਇਆ, ਸਮਝਿਆ ਸਮਝਾਇਆ, ਧਾਰਿਆ ਬਦਲਿਆ ਠੋਸਿਆ ਨਹੀਂ ਜਾ ਸਕਦਾ ਅਤੇ ਨਾ ਹੀ ਰੀਸੋ ਰੀਸੀ, ਬੱਧਾ ਚੱਟੀ, ਕਰਮ ਕਾਂਡ, ਪਾਠ ਪੂਜਾ, ਹੱਠ ਧਰਮ, ਵਰਤ ਨੇਮ, ਤੀਰਥ ਯਾਤਰਾ, ਕੁਰਬਾਨੀਆਂ ਆਦਿ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਲੱਖ ਨਿੱਕੀਆਂ ਚੰਗਿਆਈਆਂ, ਲੱਖ ਪੁੰਨਾ ਪਰਵਾਨ, ਲੱਖ ਤਪ ਉੱਪਰ ਤੀਰਥਾਂ, ਸਹਿਜ ਜੋਗ ਬੇਬਾਨ, ਲੱਖ ਸੁਰਤਨ ਸੰਗਰਾਮ, ਰਣਮੈ ਛੁਟੈ ਪੁਰਾਣ, ਲੱਖ ਸੁਰਤੀ ਲੱਖ ਗਿਆਨ ਧਿਆਨ, ਪੜ੍ਹੀਐ ਪਾਠ ਪੁਰਾਣ, ਜਿਨ ਕਰਤੈ ਕਰਨਾ ਕੀਆ, ਲਿਖਿਆ ਆਵਣ ਜਾਣ, ਨਾਨਕ ਮੱਤੀ ਮਿਥਿਆ, ਕਰਮ ਸੱਚਾ ਨਿਸ਼ਾਨ। ਮਨ ਹਟ ਕਿਨੈ ਨਾ ਪਾਇਓ, ਸਭ ਥੱਕੇ ਕਰਮ ਕਮਾਏ, ਮਨ ਹਟ ਭੇਖ ਕਰ ਪਰਮ ਦੇ, ਦੁੱਖ ਪਾਇਆ ਦੂਜੈ ਪਾਏ। ਸੋ ਇਹੋ ਜਿਹੇ ਸੂਖਮ, ਅਤ ਸੂਖਮ, ਅੰਤਰਮੁਖੀ, ਆਤਮਿਕ, ਉੱਚਮ ਉੱਚੇ, ਸੂਚਮ ਸੂਚੇ, ਅਟਲ, ਅਪਾਰ, ਨਿਰਮਲ, ਹੁਕਮ ਰੂਪੀ, ਸ਼ਬਦ ਰੂਪੀ, ਨਾਮ ਰੂਪੀ ਅੰਤਰੀਵ ਇਲਾਹੀ ਧਰਮ ਦੇ ਗੁੱਝੇ ਭੇਦ ਨੂੰ ਬੁੱਝਣ, ਪਹਿਚਾਨਣ, ਮੰਨਣ, ਕਮਾਉਣ ਲਈ ਬਾਹਰਮੁਖੀ, ਸੀਮਤ, ਚੰਚਲ, ਮਲੀਨ, ਮਾਇਕੀ ਬੁੱਧੀ ਕਾਫੀ ਨਹੀਂ। ਪਾਠ ਪੜਿਓ, ਅਰਬੇਦ ਵਿਚਾਰਿਓ, ਨਿਵਲ ਪੁਯੰਗਮ ਸਾਧੇ, ਪੰਚ ਜਨਾਸਿਓ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਧੇ, ਚਤੁਰਾਈ ਸਿਆਣਪਾ ਕਿਤੇ ਕਾਮ ਨਾ ਆਈਐ। ਅਸਲ ਵਿੱਚ ਇਹ ਆਤਮਿਕ ਮੰਡਲ ਦੀ ਨਿਰਾਲੀ ਇਲਾਹੀ ਖੇਲ ਹੈ। ਜੋ ਸਾਡੀ ਅਲਭ ਬੁੱਧੀ ਦੀ ਪਕੜ ਤੋਂ ਪਰੇ ਹੈ। ਕਿਉਂਕਿ ਇਹ ਨਿੱਜੀ ਧਰਮ ਸਾਡੀ ਆਤਮਾ ਦੀ ਹੋਂਦ ਦੇ ਨਾਲ ਹੀ ਲਿਖਿਆ, ਰਚਿਆ, ਧੱਸਿਆ, ਵਸਿਆ, ਰਸਿਆ, ਓਤ ਪੋਤ ਰਵ ਰਿਹਾ ਭਰਪੂਰ ਹੈ। ਇਸ ਸੂਖਮ ਸਰਬੱਗ ਵਿਸ਼ਵ ਇਲਾਹੀ ਨਿੱਜੀ ਧਰਮ ਦੇ ਭੇਦ ਨੂੰ ਸ਼ਬਦ ਸੁਰ ਦੇ ਮੇਲ ਦੁਆਰਾ ਸਿਰਫ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਵਿੱਚ ਹੀ ਬੁੱਝਿਆ, ਪਹਿਚਾਨਿਆ, ਮੰਨਿਆ, ਕਮਾਇਆ ਜਾ ਸਕਦਾ ਹੈ। ਇਸ ਤੱਤ ਸਾਰ ਆਤਮਿਕ ਮੰਡਲ ਦੇ ਹੁਕਮ ਰੂਪੀ ਨਿੱਜੀ ਧਰਮ ਨੂੰ ਕੋਈ ਵਿਰਲਾ ਬਖਸ਼ਿਆ ਹੋਇਆ ਗੁਰਮੁਖੀ ਬੁੱਝਦਾ ਤੇ ਕਮਾਉਂਦਾ ਹੈ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਹੁਕਮ ਤੇਰਾ ਖਰਾ ਭਾਰਾ ਗੁਰਮੁਖ ਕਿਸੇ ਬੁਝਾਏ। ਪਰ ਇਨਸਾਨੀ ਜੂਨ ਨੇ ਆਪਣੇ ਨਾਲ ਲਿਖੇ ਹੁਕਮ ਰੂਪੀ ਇਲਾਹੀ ਧਰਮ ਨੂੰ ਬੁੱਝਣ ਜਾਂ ਅਨੁਭਵ ਕਰਨ ਦੀ ਬਜਾਏ ਮਾਇਆ ਦੇ ਭਰਮ ਭੁਲਾਵੇ ਵਿੱਚ ਗਲਤਾਨ ਹੋ ਕੇ ਆਪਣੀ ਤੀਖਣ ਬੁੱਧੀ ਰੂਪੀ ਇਲਾਹੀ ਦਾਤ ਦੀ ਗਲਤ ਵਰਤੋਂ ਕੀਤੀ ਹੈ। ਇਸ ਲਿਹਾਜ਼ ਨਾਲ ਅਸੀਂ ਇਨਸਾਨੀ ਸ਼੍ਰੋਮਣੀ ਜੂਨ ਦੀ ਵਡਿਆਈ ਨੂੰ ਲਾਜ ਲਾਈ ਜਾਂਦੇ ਹਾਂ। ਹਾਂਜੀ, ਕਿਉਂ ਜੀ? ਅਸੀਂ ਨਾਲ ਲਿਖੇ ਹੁਕਮ ਰੂਪੀ ਇਲਾਹੀ ਧਰਮ ਨੂੰ ਬੁੱਝਣ ਜਾਂ ਅਨੁਭਵ ਕਰਨ ਦੀ ਬਜਾਏ ਮਾਇਆ ਦੇ ਭਰਮ ਭੁਲਾਵੇ ਵਿੱਚ ਗਲਤਾਨ ਹੋ ਕੇ ਆਪਣੀ ਤੀਖਣ ਬੁੱਧੀ ਰੂਪੀ ਇਲਾਹੀ ਦਾਤ ਨੂੰ ਦੀ ਗਲਤ ਵਰਤੋਂ ਕੀਤੀ ਹੈ। ਗੁਰਬਾਣੀ ਵਿੱਚ ਸਾਡੀ ਐਸੀ ਹਾਲਤ ਨੂੰ ਇਉਂ ਦਰਸਾਇਆ ਹੈ, ਪਸੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਮਨਮੁਖ ਮਾਨਸ ਦੇਹ ਤੇ ਪਸੂ ਪ੍ਰੇਤ ਅਚੇਤ ਚੰਗੇਰੇ, ਹੋਏ ਸੁਚੇਤ ਅਚੇਤ ਹੋਏ ਮਾਨਸ ਮਾਨਸ ਦੇ ਵੱਲ ਹੇਰੇ। ਜਿਸ ਤਰ੍ਹਾਂ ਸੂਰਜ ਦੀ ਰੌਸ਼ਨੀ ਵਿੱਚ ਸੂਰਜ ਦੇ ਸਾਰੇ ਗੁਣ ਪ੍ਰਵੇਸ਼ ਹਨ, ਉਸੇ ਤਰ੍ਹਾਂ ਅੰਤਰਮੁਖੀ ਇਲਾਹੀ ਧਰਮ ਵਿੱਚ ਵੀ ਸਾਰੇ ਇਲਾਹੀ ਮੰਡਲ ਦੇ ਦੈਵੀ ਗੁਣ ਪ੍ਰਵੇਸ਼ ਤੇ ਪ੍ਰਵਿਰਤ ਹਨ। ਹਾਂਜੀ, ਕਿਹੜੇ ਗੁਣ? ਅੰਤਰਮੁਖੀ ਇਲਾਹੀ ਧਰਮ ਵਿੱਚ ਸਾਰੇ ਇਲਾਹੀ ਮੰਡਲ ਦੇ ਦੈਵੀ ਗੁਣ ਪ੍ਰਵੇਸ਼ ਹਨ, ਜਿਹਾਂ ਕਿ ਪ੍ਰੀਤ, ਪ੍ਰੇਮ, ਰਸ, ਚਾਉ, ਦਇਆ, ਸਤ, ਸੰਤੋਖ, ਧੀਰਜ, ਖਿਮਾ, ਧਰਮ, ਨਿਮਰਤਾ, ਸੁਖ, ਸ਼ਾਂਤੀ, ਮੈਤਰੀ ਭਾਵ, ਖਿੱਚ, ਆਨੰਦ, ਸੇਵਾ ਭਾਵ, ਆਪਾ ਵਾਰਨਾ, ਨਾਮ, ਭਾਣਾ, ਗਿਆਨ। ਇਸ ਲਈ ਜੇਕਰ ਅਸੀਂ ਆਪਣੇ ਨਾਲ ਲਿਖੇ ਗੁਪਤ ਆਤਮਿਕ ਧਰਮ ਨੂੰ ਬੁੱਝ ਕੇ ਅਨੁਭਵ ਕਰਕੇ ਇਸ ਦੀ ਰਵਾਨਗੀ ਦੀ ਸਹਿਜ ਚਾਲ ਵਿੱਚ ਰੁੜ ਜਾਈਏ ਤਾਂ ਉੱਪਰ ਦੱਸੇ ਸਾਰੇ ਦੈਵੀ ਗੁਣ ਜਾਂ ਆਤਮਿਕ ਦਾਤਾਂ ਸਹਿਜ ਸੁਭਾਏ ਸਾਡੇ ਮਨ, ਤਨ, ਬੁੱਧੀ ਵਿੱਚ ਪ੍ਰਵੇਸ਼ ਹੋ ਜਾਣਗੀਆਂ। ਦੂਜੇ ਲਫ਼ਜ਼ਾਂ ਵਿੱਚ, ਇਸ ਇਲਾਹੀ ਹੁਕਮ ਰੂਪੀ ਆਤਮਿਕ ਧਰਮ ਨੂੰ ਅਨੁਭਵ ਕਰਕੇ ਇਸ ਦੀ ਰਜ਼ਾ ਵਿੱਚ ਸੁਰ ਹੋ ਕੇ ਭਾਣਾ ਮੰਨਣ ਨਾਲ ਕੀ ਹੋਵੇਗਾ? ਪਹਿਲਾਂ ਮਾਇਆ ਦਾ ਭਰਮ ਭੁਲਾਵਾ ਲੈ ਜਾਵੇਗਾ, ਜਿਸ ਤਰ੍ਹਾਂ ਕਿ ਰੋਸ਼ਨੀ ਆਉਣ ਨਾਲ ਹਨੇਰ ਆਪੇ ਹੀ ਅਲੋਪ ਹੋ ਜਾਂਦਾ ਹੈ। ਦੂਸਰਾ, ਹੋਮੇ ਦੇ ਦੀਰਘ ਰੋਗ ਤੋਂ ਛੁਟਕਾਰਾ ਹੋ ਜਾਂਦਾ ਹੈ ਅਤੇ ਜੀਵ ਆਪਣੇ ਸਤਿਗੁਰੂ ਦਾ ਬੈ ਖਰੀਦ ਗੋਲਾ ਬਣ ਕੇ ਚਾਕਰੀ ਕਰਦਾ ਹੈ। ਤੀਸਰਾ, ਮੈਂ ਮੇਰੀ ਵਿੱਚੋਂ ਉਪਜੇ ਹੋਏ ਮਾਇਕੀ ਦੁੱਖ ਕਲੇਸ਼ ਅਤੇ ਮਾਇਕੀ ਅਗਨੀ ਦੇ ਭਾਂਬੜਾਂ ਤੋਂ ਬਚ ਜਾਂਦਾ ਹੈ। ਚੌਥਾ, ਮਾਇਆ ਦੀ ਪਕੜ ਤੋਂ ਨਿਰਲੇਪ ਹੋ ਕੇ ਜੀਵ ਆਵਾਗਮਨ ਦੇ ਗੇੜ ਤੋਂ ਬਚ ਜਾਂਦਾ ਹੈ ਅਤੇ ਜਮਾਂ ਦੇ ਵੱਸ ਨਹੀਂ ਪੈਂਦਾ। ਕਦੋਂ? ਜਦੋਂ ਅਸੀਂ ਭਾਣਾ ਮੰਨਦੇ ਹਾਂ। ਪੰਜਵਾਂ, ਗੁਰਬਾਣੀ ਦੇ ਮੁੱਢਲੇ ਉਪਦੇਸ਼ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਦੀ ਸਹਿਜ ਸੁਭਾਅ ਹੀ ਕਮਾਈ ਹੁੰਦੀ ਹੈ। ਛੇਵਾਂ, ਭਾਣਾ ਮੰਨਣ ਨਾਲ ਆਤਮ ਮੰਡਲ ਦੀਆਂ ਸਾਰੀਆਂ ਬਰਕਤਾਂ, ਰਹਿਮਤਾਂ ਅਤੇ ਦਾਤਾਂ ਬਹੁਲਤਾ ਵਿੱਚ ਅਣਮੰਗੀਆਂ ਆਪੇ ਹੀ ਪ੍ਰਦਾਨ ਹੋ ਜਾਂਦੀਆਂ ਹਨ। ਸੱਤਵਾਂ, ਉੱਪਰ ਦੱਸੇ ਸਾਰੇ ਦੈਵੀ ਗੁਣ ਸਾਡੇ ਅੰਤਰ ਆਤਮੇ ਸਹਿਜੇ ਹੀ ਪ੍ਰਵੇਸ਼ ਹੋ ਜਾਣਗੇ। ਅੱਠਵਾਂ, ਇਹ ਸਾਰੇ ਦੈਵੀ ਗੁਣ ਸਾਡੇ ਜੀਵਨ ਦੇ ਹਰ ਪੱਖ ਵਿੱਚ ਸਹਿਜ ਸੁਭਾਏ ਪ੍ਰਵਿਰਤ ਅਤੇ ਪ੍ਰਕਾਸ਼ਿਤ ਹੋਣਗੇ, ਮੈਨੀਫੈਸਟ ਹੋਣਗੇ। ਨੌਵਾਂ, ਅਸੀਂ ਆਪਣੇ ਭਾਣੇ ਵਿੱਚੋਂ ਨਿਕਲ ਕੇ ਸਤਿਗੁਰ ਦੇ ਭਾਣੇ ਵਿੱਚ ਆ ਜਾਵਾਂਗੇ। ਦਸਵਾਂ, ਇਸ ਤਰ੍ਹਾਂ ਇਸ ਇਲਾਹੀ ਧਰਮ ਦੇ ਵਿਕਾਸ ਤੇ ਪ੍ਰਚਾਰ ਲਈ ਅਸੀਂ ਇੱਕ ਦੇਵੀ ਪ੍ਰਣਾਲੀ ਬਣ ਜਾਵਾਂਗੇ, ਇੰਸਟਰੂਮੈਂਟ ਬਣ ਜਾਵਾਂਗੇ। ਯਾਰਵਾਂ, ਹੋਮੇ ਵਿੜੇ ਮਾਇਆਧਾਰੀ ਮਨਮੁਖ ਤੋਂ ਬਦਲ ਕੇ ਗੁਰਮੁਖ ਬਣ ਜਾਵਾਂਗੇ। ਅਖੀਰਲਾ, ਅੰਦਰਲੀ ਮਾਇਕੀ ਕੂੜ ਦੀ ਪਾਲ ਟੁੱਟ ਜਾਵੇਗੀ ਤੇ ਅਸੀਂ ਇਲਾਹੀ ਮੰਡਲ ਵਿੱਚ ਸਚਿਆਰ ਬਣ ਕੇ ਆਪਣੇ ਪ੍ਰੀਤਮ ਪਰਮੇਸ਼ਰ ਦੇ ਚਰਨਾਂ ਵਿੱਚ ਸਮਾ ਜਾਵਾਂਗੇ। ਇਹ ਉੱਚਮ ਉੱਚੀ ਸੂਚਮ ਸੂਚੀ ਆਤਮਿਕ ਅਵਸਥਾ ਨਿਸ਼ਚੇ ਹੀ ਬੜੀ ਔਖੀ ਖੇਲ ਹੈ, ਪਰ ਗੁਰਪ੍ਰਸਾਦ, ਗੁਰਮੁਖ ਪਿਆਰਿਆਂ ਦੀ ਸੰਗਤ, ਨਾਮ ਸਿਮਰਨ ਤੇ ਸ਼ਬਦ ਸੁਰਤ ਦੁਆਰਾ ਇਹ ਸਹਿਜੇ ਹੀ ਪ੍ਰਦਾਨ ਹੋ ਜਾਂਦੀ ਹੈ। ਇਹ ਉੱਚਮ ਉੱਚੀ ਆਤਮਿਕ ਅਵਸਥਾ ਨਿਸ਼ਚੇ ਹੀ ਬੜੀ ਔਖੀ ਖੇਲ ਹੈ, ਪਰ ਗੁਰਪ੍ਰਸਾਦ, ਗੁਰਮੁਖ ਪਿਆਰਿਆਂ ਦੀ ਸੰਗਤ, ਨਾਮ ਸਿਮਰਨ ਤੇ ਸ਼ਬਦ ਸੁਰ ਦੁਆਰਾ ਇਹ ਸਹਿਜ ਹੀ ਪ੍ਰਦਾਨ ਹੋ ਜਾਂਦੀ ਹੈ। ਗੁਰਬਾਣੀ ਵਿੱਚ ਇਸ ਨੁਕਤੇ ਨੂੰ ਇਉਂ ਦਰਸਾਇਆ ਹੈ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ, ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਬਲਿਓ ਚਿਰਾਗ ਅੰਧਾਰ ਮੈਂ, ਸਭ ਕਲ ਉਧਰੀ ਇੱਕ ਨਾਮ ਧਰਮ। ਮਾਈ ਮੇਰੇ ਮਨ ਕੀ ਪ੍ਰੀਤ, ਇਹੀ ਕਰਮ ਧਰਮ ਜਪ ਇਹੀ, ਰਾਮ ਨਾਮ ਨਿਰਮਲ ਹੈ ਰੀਤ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਡ ਭਾਗੀ ਪਾਵੈ। ਸੋ ਇਸ ਤਰ੍ਹਾਂ ਨਾਲ ਲਿਖਿਆ ਇਲਾਹੀ ਹੁਕਮ ਅਤੇ ਇਸ ਦੀ ਰਵਾਨਗੀ ਜਾਂ ਪ੍ਰਵਿਰਤੀ, ਇਹੀ ਅੰਤਰੀਵ ਸੱਚਾ ਸੁੱਚਾ ਇੱਕੋ ਇੱਕ ਜੁਗੋ ਜੁਗ ਸਾਰੇ ਵਿਸ਼ਵ ਦਾ ਆਤਮਿਕ ਧਰਮ ਹੈ। ਹਾਂਜੀ, ਇਹ ਨਾਲ ਲਿਖਿਆ ਇਲਾਹੀ ਹੁਕਮ ਅਤੇ ਇਸ ਦੀ ਰਵਾਨਗੀ ਜਾਂ ਪ੍ਰਵਿਰਤੀ ਹੀ ਅੰਤਰੀਵ ਸੱਚਾ ਸੁੱਚਾ ਇੱਕੋ ਇੱਕ ਅਟਲ ਜੁਗੋ ਜੁਗ ਸਰਬਗ ਵਿਸ਼ਵ ਆਤਮਿਕ ਧਰਮ ਹੈ। ਸਰਬ ਸ਼ਬਦੰ ਏਕ ਸ਼ਬਦੰ, ਜੇ ਕੋ ਜਾਣੈ ਪਿਓ, ਨਾਨਕ ਤਾਕਾ ਦਾਸ ਹੈ, ਸੋਈ ਨਿਰੰਜਨ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਲੇਖ ਨੰਬਰ 47, ਧਰਮ ਯਾ ਮਜ਼ਹਬ ਭਾਗ ਦੂਜਾ। ਗੁਰੂ ਪਿਆਰੀ ਸਾਧ ਸੰਗਤ, ਗੁਰਮੁਖ ਪਿਆਰਿਆਂ, ਪਿਆਰੇ ਬਾਬੂ ਜੀ ਹੋਰਾਂ ਨੇ ਆਪ ਸਹੀ ਮਾਇਨਿਆਂ ਵਿੱਚ ਗੁਰਬਾਣੀ ਅਨੁਸਾਰ ਜੀਵਨ ਜਿਉ ਕੇ ਗੁਰਬਾਣੀ ਦੇ ਡੂੰਘੇ ਆਤਮਿਕ ਭੇਦ ਸਾਡੇ ਸਮਝ ਗੋਚਰਾ ਕਰਨ ਲਈ ਇਹ ਸਾਰੇ ਗੁਰਬਾਣੀ ਵਿਚਾਰ ਦੇ 132 ਲੇਖ ਲਿਖੇ ਹਨ। ਬਾਹਰ ਇਹਨਾਂ ਦਾ ਸਟੋਲ ਲੱਗਿਆ ਹੈ, ਲੈ ਕੇ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।